ਸਤਿਗੁਰ ਪ੍ਰਸਾਦ ਸਲੋਕ ਉੱਚਾ ਅਰੁਣ ਅਪਾਰ ਪ੍ਰਭ ਕਛਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕਉ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕਉ ਸਮਰੱਥ ਸ਼ਾਂਤ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੀਤੇ ਕਣੋ ਆਸੰਖ ਅਵਗਣ ਤੇਰਿਆ ਅਸੰਖ ਅਵਗਣ ਖੱਤੇ ਪ੍ਰਾਪਤ ਸਦ ਭੂਲੀਆ ਮੋਹ ਮਗਨ ਵਿਕਰਾਲ ਪਾਇਆ ਤਉ ਪ੍ਰਸਾਦੀ ਭੂਲੀਆ ਲੂਕ ਕਰਤ ਵਿਕਾਰ ਵਿਖੜੇ ਰੱਬ ਨੇ ਰੂਹ ਤੇ ਨੇੜਿਆ ਵਿਕਾਰ ਵਿਖੜੇ ਰੱਬ ਨੇ ਰੂਹ ਤੇ ਨੇੜਿਆ ਬਿਨਵੰਤ ਨਾਨਕ ਦਇਆ ਧਾਰੋ ਕਾਟ ਕਵਜਲ ਫੇਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਨ ਦੀ ਕਾਂਡੀਆ ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇਵੰਡੀਆ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਨ ਦੀ ਕਾਂਡੀਆ ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇਵੰਡੀਆ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਮ ਜੁਲਾਈ ਬੰਧ ਤੋ नैनी दर्स दिखाल, श्रमणी सुनी कहानियां, जे गुर थी वै कृपाल, पाम सुहावे जतो धिर जुल दे, शीस सुहावा चरणी, मुख सुहावा जतो जस गावे, जियो पया तो शरणी, मुख सुहावा जतो जस गावे, जियो पया तो शरणी। जागदी जोत जाहरा जहूर, हाजरा हजूर सर्व कला भरपूर, चवर छतर तख्त दे मालक, जुगो जुग टल सतगुरु, धन 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 श्री गुरु ग्रंथ साहिब जी दी पावन हजूरी अंदर हाजरी भर रही साध संगत, देशां विदेशां विच नेड़े दूर जिथे जिथे भी गुरु प्यार वालियां संगतां गुरु के पावन बचन दी विचार सुनने वास्ते जुड़ बैठियां हन, बई इक वारी फेर सारियां नूं गज के फतेह बुलाइए। वाहिगुरु जी का खालसा, वाहिगुरु जी की फतेह। गुरु सवारी सात संगत, श्री गुरु अर्जुन देव जी महाराज ने जदों ये बख्शिश कीती, श्री गुरु ग्रंथ साहिब जी दी पावन बीड़ तैयार होई, जिसनू रामसर अस्थान ते भाई साहब भाई गुरदास जी ने लखारी दी सेवा कीती। ये उद्दम ये उपराला ये कार्य संपूर्ण होया, उदा नाम पातशाह ने पोथी साहिब रखे। ते इस महान खजाने नू ग्रंथ नू जिसने दुनिया दी अगवाई जुगो जुग करनी है, एदे लई सब तो सुंदर अस्थान सचखंड श्री हरिमंदर साहिब चुने। जदों महाराज ने महान उपकार दा कार्ज कीता ते गुरसिख जग्यासु प्यारियां संगतां ने हथ जोड़ के बेनती कीती, महाराज बड़ा उपकार कीता तुसी साडे, ये भी कृपा करके दसो के इस पावन खजाने नाल किवें जुड़िया जाना है, इहदे तों असीं लाभ किवें प्राप्त कर सकते हां। तां गुरु अर्जुन देव पातशाह ने अपने मुखारबिंद तो फरमाया, गुरसिख संगत जे तुसीं इस खजाने तो लाभ लेना चाहो उहदे तीन तरीके हैं। सब तों पहला तरीका है जदों तुसीं एकांत विच बह के व्यक्तिगत तौर ते बाणी दा पाठ करोगे, नितनेम करोगे। दूजा तरीका है जदों तुसी गुरबाणी दा कीर्तन करो या सुनोगे। ते तीजा तरीका है जदों तुसी गुरु के शब्द दी विचार करो। ये तीन तरीके हैं। पुरातन गुरसिख जानदे ने ओ इन्हां तिन्नां ही तरीकियां उते अमल करदे, पर संगत ने कहा, महाराज इन्हां दा महात्म इन्हां दा फल भी दसो। गुरु अर्जुन देव पातशाह ने बड़ी कृपा की, कहन लगे, देखो जदों तुसी इकल्यां बैठ के बाणी दा पाठ मन जोड़ के करोगे, उहदा लाभ इतना है जग्यासु नूं जितना खूह दे पाणी। कहन लगे, महाराज समझ नहीं आई। गुरु पातशाह ने समझाया, जिस तरह खेत नूं सींजण वास्ते पुरातन सनातन तरीका सी खूह लाउणा, पर खूह दी जिहड़ी समर्था है वह बड़ी सीमित है। खूह उन्ने क खेतां नूं पाणी दे सकदा है जिहड़े उसदे नेड़े तेड़े हैं। एक खूह सारे पिंड दीआं खेतीआं नूं नहीं सींज सकदा, भाव जिहड़ा गुरसिख माई भाई एक मन एक चित होके बाणी दा पाठ करेगा, बाणी तो मिलण वाली सिखिया प्रेरणा उहदे हिरदे रूपी खेत नूं सिंजेगी। कहन लगे, महाराज हुण समझ आ गई। दूजा तरीका है बाणी नूं कीर्तन रूप उचारण करना। सतगुरु कहन लगे, इहदा महात्म पहले नालों ज्यादा है, कितना है जितना मीह दे पाणी दा। ਜਦੋਂ ਮੀਂਹ ਪੈਂਦਾ ਬਰਖਾ ਹੁੰਦੀ ਹੈ, ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੀ। ਜਦੋਂ ਬਾਣੀ ਨੂੰ ਕੀਰਤਨ ਰੂਪ ਉਚਾਰਨ ਕੀਤਾ ਜਾਂਦਾ, ਜਿੱਥੇ ਤੱਕ ਆਵਾਜ਼ ਜਾਏਗੀ, ਜਿਹੜੇ ਵੀ ਪ੍ਰੇਮ ਨਾਲ ਜਿੱਥੇ ਜਿੱਥੇ ਬਹਿ ਕੇ ਧਿਆਨ ਨਾਲ ਸੁਣਨਗੇ, ਉਹਨਾਂ ਦੇ ਕੰਨਾਂ ਰਾਹੀਂ ਹਿਰਦੇ ਵਿੱਚ ਜਾ ਕੇ ਬਾਣੀ ਸਪਰਸ਼ ਕਰੇ। ਤੇ ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕਰਨ। ਇਸ ਦਾ ਮਹਾਤਮ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ। ਇਸ ਕਰਕੇ ਨਹੀਂ ਕਿ ਮੈਂ ਕਥਾ ਕਰ ਰਿਹਾ ਤਾਂ ਜ਼ਿਆਦਾ, ਨਹੀਂ, ਕੋਈ ਵੀ ਸ਼ਬਦ ਦੀ ਵਿਚਾਰ ਕਰੇ। ਗੁਰੂ ਅਰਜੁਨ ਦੇ ਪਾਤਸ਼ਾਹ ਦੇ ਬਚਨ ਹਨ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੇ ਹਨ। ਕਹਿਣ ਲੱਗੇ ਇਸ ਦਾ ਮਹਾਤਮ ਪਹਿਲੇ ਦੋਹਾਂ ਨਾਲੋਂ ਇਸ ਲਈ ਜ਼ਿਆਦਾ ਹੈ, ਜਿਵੇਂ ਨਿਮੀ ਨਿਮੀ ਫੁਹਾਰ ਲਾ ਕੇ ਮੀਂਹ ਵਸਦਾ ਹੈ, ਬਹੁਤਾ ਤੇਜ਼ ਨਹੀਂ ਹੁੰਦਾ, ਪਰ ਜਿਤਨੀਆਂ ਬੂੰਦਾਂ ਧਰਤੀ ਤੇ ਵਸਦੀਆਂ ਨੇ ਸਭ ਧਰਤੀ ਦੇ ਸੀਨੇ ਵਿੱਚ ਧਸ ਜਾਂਦੀਆਂ। ਜਦੋਂ ਗੁਰੂ ਕੇ ਸ਼ਬਦ ਦੀ ਵਿਚਾਰ ਇੱਕ ਇੱਕ ਅੱਖਰ ਨੂੰ ਲਗ ਮਾਤਰ ਨੂੰ ਸਮਝ ਕੇ ਕੀਤੀ ਜਾਂਦੀ ਹੈ, ਤਾਂ ਗੁਰਸਿੱਖ ਜਗਿਆਸੂਆਂ ਦੇ ਹਿਰਦੇ ਰੂਪੀ ਖੇਤ ਵਿੱਚੋਂ ਬੂੰਦਾਂ ਵਸ ਜਾਂਦੀਆਂ, ਤੇ ਜਿਹੜੀਆਂ ਬੂੰਦਾਂ ਧਰਤੀ ਦੇ ਸੀਨੇ ਵਿੱਚ ਧਸ ਜਾਣ, ਉਹ ਬੜੀ ਦੇਰ ਤੀਕ ਗਿੱਲ ਬਣਾਈ ਰੱਖਦੀਆਂ ਨੇ। ਤੁਸੀਂ ਸਾਰੇ ਜਾਣਦੇ ਹੋ ਗੁਰਬਾਣੀ ਦੀ ਵਿਚਾਰ ਸੁਣਨ ਅਤੇ ਕਥਨ ਦੇ ਨਾਲ ਗੁਰਸਿੱਖ ਜਗਿਆਸੂ ਦੇ ਹਿਰਦੇ ਦੀ ਅਵਸਥਾ ਬਦਲ। ਕੁਝ ਗੱਲਾਂ ਹੋਰ ਵੀ ਦੱਸਣੀਆਂ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਮੈਂ ਗੁਰੂ ਦੀ ਕਿਰਪਾ ਦੇ ਨਾਲ 45 ਗੁਰਬਾਣੀ ਸੰਥਾ ਪਾਠ ਬੋਧ ਸਮਾਗਮਾਂ ਵਿੱਚ ਭਾਗ ਲਿਆ। ਬਹੁਤਿਆਂ ਨੂੰ ਨਹੀਂ ਪਤਾ ਗੁਰਬਾਣੀ ਸੰਥਾ ਪਾਠ ਬੋਧ ਸਮਾਗਮ ਕੀ ਹੁੰਦਾ। ਸਭ ਤੋਂ ਪਹਿਲਾਂ ਸਨ ਤੇ ਮੈਨੂੰ ਯਾਦ ਨਹੀਂ, ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਉੱਦਮ ਦੇ ਨਾਲ ਇੱਥੇ ਪਹਿਲਾ ਪਾਠ ਬੋਧ ਸਮਾਗਮ ਹੋਇਆ। ਉਸ ਤੋਂ ਬਾਅਦ ਦਾਸ ਨੇ ਤੇ ਮੇਰੇ ਕੁਝ ਸਹਿਯੋਗੀ, ਜਿਨ੍ਹਾਂ ਵਿੱਚ ਬੰਬੇ ਵਾਲੇ ਵੀਰ ਸਰ ਹਰਿਮੰਦਰ ਸਿੰਘ ਜੀ, ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਲਜੀਤ ਸਿੰਘ, ਹੋਰ ਇਤਿਹਾਸਕ ਵੇਦਾਂਤੀ ਜੀ, ਇਹਨਾਂ ਸਾਰਿਆਂ ਵਿੱਚ ਭਾਗ ਲੈਂਦੇ ਰਹੇ ਤੇ ਹਿੰਦੁਸਤਾਨ ਦੇ ਅੰਦਰ ਵੱਖ ਵੱਖ ਸ਼ਹਿਰਾਂ ਵਿੱਚੋਂ ਗੁਰਬਾਣੀ ਸੰਥਾ ਪਾਠ ਬੋਧ ਸਮਾਗਮ ਹੋਏ। ਹੁੰਦਾ ਕੀ ਹੈ ਕਿ ਇੱਕ ਇੱਕ ਅੱਖਰ ਦਾ ਪਾਠ, ਉਹਦੇ ਵਿਚਾਰ, ਉਹਦਾ ਅਰਥ ਬੋਧ, ਉਹਦੇ ਵਿਸਰਾਮਾਂ ਬਾਰੇ, ਉਹਦੀਆਂ ਲਗਾਂ ਮਾਤਰਾਂ ਬਾਰੇ ਇੱਕ ਮਹੀਨਾ ਲਗਾਤਾਰ ਚਰਚਾ ਹੁੰਦੀ। ਸੰਗਤਾਂ ਵਿੱਚ ਬੜੀ ਜਾਗਰਤੀ ਆਉਂਦੀ, ਪਰ ਉਹ ਉੱਦਮ ਤਾਂ ਹੀ ਹੋ ਸਕਦਾ ਜੇ ਸਾਰੀਆਂ ਸੰਗਤਾਂ ਚਾਹੁੰਣ ਤੇ, ਜੇ ਸਾਰੀਆਂ ਸੰਸਥਾਵਾਂ ਉਸ ਵਿੱਚ ਭਾਗ ਲੈਣ। ਸਾਡੀ ਬਦਕਿਸਮਤੀ ਹੈ ਕਿ ਸਾਡੀਆਂ ਸੰਸਥਾਵਾਂ ਦਾ ਇੱਕ ਸੁਰ ਨਹੀਂ ਜੁੜਦਾ, ਸਭ ਵੱਖਰੀ ਵੱਖਰੀ ਡਫਲੀ ਵਜਾਈ ਜਾਂਦੇ ਹਨ। ਗੁਰੂ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਹੈ, ਪਰ ਸਭ ਵੱਖਰੀ ਵੱਖਰੀ ਸੁਰ ਬੋਲਣ ਕਰਕੇ ਲੋਕ ਸ਼ੰਕਿਆਂ ਵਿੱਚ ਪੈ ਗਏ ਨੇ। ਖਿਮਾ ਕਰੋ, ਸਤਿਗੁਰੂ ਅੱਗੇ ਅਰਦਾਸ ਕਰੋ, ਸ਼ਾਇਦ ਮਹਾਰਾਜ ਫਿਰ ਇਸ ਤਰ੍ਹਾਂ ਦੀ ਲਹਿਰ ਚਲਾਵੇ। ਤੋ ਆਓ ਆਪਾਂ ਸ਼ਬਦ ਵਿਚਾਰ ਨਾਲ ਜੁੜੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਹੁਕਮ ਪ੍ਰਾਪਤ ਹੋਇਆ, ਇਹਦਾ ਸਿਰਲੇਖ ਹੈ ਜੈਤਸਰੀ ਮਹਲਾ ਪੰਜਵਾਂ ਘਰ ਦੂਜਾ ਛੰਤ। ਜੈਤਸਰੀ ਰਾਗ ਦਾ ਨਾਮ ਹੈ, ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰ ਬਿੰਤੋਂ ਉਚਾਰਨ ਕੀਤਾ ਹੋਇਆ। ਘਰ ਦੂਜਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜਦੋਂ ਕੀਰਤਨੀਏ ਰਾਗ ਵਿੱਚ ਕੀਰਤਨ ਕਰਦੇ ਨੇ, ਪਖਾਵ ਜੀ ਲਈ ਸੇਧ ਹੈ ਕਿ ਇੱਕ ਦੂਜੇ ਘਰ ਵਿੱਚ ਤਬਲਾ ਵਜਾਉਣਾ ਜਾਂ ਇਸ ਨੂੰ ਗਾਉਣਾ, ਔਰ ਛੰਤ ਕਵਿਤਾ ਦਾ ਇੱਕ ਰੂਪ ਹੈ, ਕਿਉਂਕਿ ਗੁਰਬਾਣੀ ਵਿੱਚ ਕਈ ਰੂਪ ਨੇ, ਜੇ ਸਾਰੇ ਦੱਸਾਂ ਤੇ ਬਹੁਤ ਸਮਾਂ ਚਾਹੀਦਾ। ਤੋ ਛੰਤ ਕਵਿਤਾ ਦਾ ਰੂਪ ਹੈ। ਸਾਡੇ ਘਰਾਂ ਵਿੱਚ ਵਿਆਹ ਸ਼ਾਦੀਆਂ ਉੱਤੇ ਬੀਬੀਆਂ ਛੰਤ ਸੁਣਦੀਆਂ ਨੇ, ਛੰਤ ਪੜ੍ਹੇ ਜਾਂਦੇ ਨੇ, ਪਰ ਉਹਨਾਂ ਦਾ ਵਿਸ਼ਾ ਵਸਤੂ ਸਬਜੈਕਟ ਕੁਝ ਹੋਰ ਹੁੰਦਾ। ਇੱਥੇ ਪਿਓਰ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨਾਲ ਗੱਲਾਂ ਹੋ ਰਹੀਆਂ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾ ਚਰਨ ਹੈ। ਪਰਮੇਸ਼ਵਰ ਇੱਕ ਹੈ, ਪਰਮੇਸ਼ਵਰ ਸਰਵ ਸ਼ਕਤੀਵਾਨ ਹੈ, ਕਿਉਂਕਿ ਦੂਜੇ ਧਰਮਾਂ ਵਾਲੇ, ਖਾਸ ਕਰਕੇ ਵੇਦਾਂਤ ਵਾਲੇ, ਉਹ ਤਿੰਨ ਦੇਵਤਿਆਂ ਨੂੰ ਮੰਨਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਇੱਕ ਪੈਦਾ ਕਰਨ ਵਾਲਾ, ਇੱਕ ਪਾਲਣ ਵਾਲਾ, ਇੱਕ ਮਾਰਨ ਵਾਲਾ। ਗੁਰੂ ਨਾਨਕ ਪਾਤਸ਼ਾਹ ਇਹਦੇ ਨਾਲ ਸਹਿਮਤ ਨਹੀਂ ਹੈ, ਉਹ ਤਾਂ ਇੱਕੋ ਹੀ ਨੂੰ ਮੰਨਦੇ ਹੈ ਅਤੇ ਸਾਨੂੰ ਸਭ ਨੂੰ ਸੰਦੇਸ਼ ਤੇ ਉਪਦੇਸ਼ ਦਿੰਦੇ ਹਨ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਜੇ ਕਿਸੇ ਨੇ ਪੁੱਛਿਆ ਪਾਤਸ਼ਾਹ ਇੱਕ ਰਹਿੰਦਾ ਕਿੱਥੇ ਹੈ, ਉਹਦੇ ਦਰਸ਼ਨ ਕਿਵੇਂ ਕਰੀਏ, ਆਖਿਆ ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇੱਥੇ ਸਾਖੀ ਦਾ ਮਤਲਬ ਹੈ ਸਿੱਖਿਆ, ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਅੰਦਰੋਂ ਹੀ ਪ੍ਰਗਟ ਹੋ ਜਾਂਦੀ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਜੇ ਪੈਦਾ ਕਰਨ ਵਾਲੇ ਨੂੰ ਮੰਨੋਗੇ ਤੇ ਪਾਲਣ ਵਾਲਾ ਗੁੱਸੇ, ਜੇ ਪਾਲਣ ਵਾਲੇ ਦੀ ਪੂਜਾ ਕਰੋਗੇ ਤੇ ਮਾਰਨ ਵਾਲਾ ਤਿਆਰ ਹੈ, ਤੁਸੀਂ ਤਿੰਨਾਂ ਦੇ ਚੱਕਰ ਚ ਨਾ ਪਵੋ ਤੇ ਇੱਕ ਨੂੰ ਮਿਲੋ। ਇਹ ਹੈ ਇਹਦੀ ਵਿਆਖਿਆ। ਇੱਕ ਓਂਕਾਰ ਜਿਹੜਾ ਸ਼ਬਦ ਹੈ, ਜੇ ਉਹਨੂੰ ਉੱਤੇ ਕਾਰ ਨਾ ਲਾਈਏ ਤਾਂ ਓਮ ਰਹਿ ਜਾਂਦਾ। ਉਹਦੇ ਮਤਲਬ ਹੈ ਤਿੰਨ ਸ਼ਕਤੀਆਂ ਦਾ ਮਾਲਕ, ਪੈਦਾ ਵੀ ਕਰਦਾ, ਪਾਲਦਾ ਵੀ ਤੇ ਮਾਰਦਾ ਵੀ, ਤੇ ਜਿਹੜੀ ਉੱਪਰਲੀ ਕਾਰ ਹੈ ਉਹ ਸਰਬ ਵਿਆਪਕ ਦੀ ਸੂਚਕ ਹੈ। ਉਹ ਇੱਕ ਜਿਹੜਾ ਸਰਬ ਸ਼ਕਤੀਵਾਨ ਹੈ, ਉਹ ਸਰਬ ਵਿਆਪਕ ਹੈ। ਸਤਿਗੁਰ ਪ੍ਰਸਾਦ, ਉਹਦਾ ਗਿਆਨ, ਉਹਦੀ ਸੋਝੀ ਸਤਿਗੁਰੂ ਦੀ ਕਿਰਪਾ ਦੁਆਰਾ ਹੁੰਦੀ। ਹੁਣ ਅਸੀਂ ਗੁਰੂ ਪਾਤਸ਼ਾਹ ਕੋਲ ਆਣ ਜੁੜੇ ਹਾਂ, ਆਓ ਸੋਝੀ ਪ੍ਰਾਪਤ ਕਰੀਏ, ਆਓ ਜੋਤ ਪ੍ਰਗਟ ਕਰੀਏ, ਆਓ ਉਸ ਜੋਤ ਨਾਲ ਜੁੜੀਏ। ਤੋ ਇਹ ਜਿਹੜਾ ਛੰਤ ਹੈ ਇਹਦਾ ਆਕਾਰ ਲੰਬਾ ਹੈ, ਕਿਉਂਕਿ ਇਹਦਾ ਵਿਧਾਨ ਹੈ। ਜਿੱਥੋਂ ਸ਼ਬਦ ਸ਼ੁਰੂ ਹੋਇਆ ਉਹਦੇ ਵਿੱਚ ਜਿਤਨੇ ਸਲੋਕ ਅਤੇ ਛੰਤ ਆਉਣਗੇ ਉਹਨਾਂ ਸਾਰਿਆਂ ਦਾ ਸੰਪੂਰਨ ਪਾਠ ਕਰਨ ਤੋਂ ਬਾਅਦ ਇਹਦੀ ਸਮਾਪਤੀ ਹੁੰਦੀ। ਇੱਕ ਹੋਰ ਬਦਕਿਸਮਤੀ ਸਾਡੀ ਜੋ ਮੇਰੇ ਸਮਝ ਵਿੱਚ ਆਈ, ਲੋਕ ਇੱਕ ਇੱਕ ਪੰਗਤੀ ਤੇ ਇੱਕ ਇੱਕ ਅੱਖਰ ਨਾਲ ਜੁੜ ਜਾਂਦੇ ਨੇ ਤੇ ਕਹਿਣਗੇ ਗਿਆਨੀ ਜੀ ਇਹ ਵੇਖੋ ਕੀ ਲਿਖਿਆ, ਇਹਦਾ ਕੀ ਮਤਲਬ ਹੈ। ਉਹ ਮੈਂ ਕਹਿਣਾ ਭਲੇ ਪੁਰਸ਼ੋ, ਕੁਝ ਦੇਰ ਪਹਿਲਾਂ ਜਿਹੜੇ ਗੁਰਮਤ ਦੇ ਵਿਰੋਧੀ ਸਨ, ਜਿਹੜੇ ਆਪਣੇ ਆਪਣੇ ਪਖੰਡ ਡੇਰੇ ਚਲਾਉਣ ਵਾਲੇ ਸਨ, ਉਹਨਾਂ ਨੇ ਵੀ ਇਹੀ ਕੰਮ ਕੀਤਾ ਸੀ। ਉਹ ਵੀ ਆਪਣੇ ਮਤਲਬ ਦੀਆਂ ਪੰਗਤੀਆਂ ਲੱਭ ਕੇ ਤੇ ਭੋਲੇ ਭਾਲੇ ਗੁਰਸਿੱਖਾਂ ਨੂੰ ਭਰਮਾਉਂਦੇ ਸਨ। ਪਰ ਜਿਹੜੀ ਪੰਗਤੀ ਆ ਅੱਖਰ ਇੱਕ ਸ਼ਬਦ ਵਿੱਚੋਂ ਲਿਆ ਗਿਆ, ਉਹ ਸ਼ਬਦ ਪੂਰਨ ਰੂਪ ਵਿੱਚ ਪੜੋ, ਉਹ ਸ਼ਬਦ ਪੂਰਨ ਉਪਦੇਸ਼ ਹੈ। ਤੇ ਜੇ ਕਿਸੇ ਦੀ ਪ੍ਰੀਖਿਆ ਲੈਣੀ ਹੋਵੇ ਤਾਂ ਉਹਨੂੰ ਪੁੱਛੋ ਵੀ ਆਹ ਜਿਹੜੀ ਪੰਗਤੀ ਤੁਸੀਂ ਪੜ੍ਹੀ ਹੈ ਇਹਨੂੰ ਪਹਿਲੀ ਸੁਣਾ ਦਿਓ ਜਾਂ ਇਹਨੂੰ ਅਗਲੀ ਸੁਣਾ ਦਿਓ, ਉਹ ਨਹੀਂ ਉਹਨਾਂ ਨੂੰ ਆਉਂਦੀ। ਉਹ ਤਾਂ ਕੇਤੇ ਲੈ ਲੈ ਮੁੱਕਰ ਪਾਏ ਜਾਣਦੇ ਨੇ। ਉਹ ਕਹਿੰਦੇ ਦੇਖੋ ਲਿਖਿਆ ਕੇਤੇ ਲੈ ਲੈ ਮੁੱਕਰ ਪਾਏ, ਲੈ ਪੈਸੇ ਤੇ ਮੁੱਕਰ ਗਏ, ਉਹ ਇਹਨੇ ਤੱਕ ਹੀ ਟਿਕੇ ਹੋਏ। ਇਹੋ ਜਿਹੇ ਯਤਨ ਅੱਜ ਗੁਰਸਿੱਖਾਂ ਵਿੱਚ ਵੀ ਚੱਲ ਪਏ ਨੇ। ਬਚੋ ਇਸ ਤੋਂ, ਜਦੋਂ ਵੀ ਕਿਸੇ ਸ਼ਬਦ ਦੀ ਵਿਚਾਰ ਕਰਨੀ ਹੈ ਉਹਨੂੰ ਆਦ ਤੋਂ ਲੈ ਕੇ ਅੰਤ ਕਰੋ। ਅਨੇਕਾਂ ਫੋਨ ਪ੍ਰੇਮੀ ਕਰਦੇ ਨੇ ਇਹਦਾ ਮਤਲਬ ਦੱਸ ਦਿਓ ਜੀ, ਮੈਂ ਕਿਹਾ ਜੀ ਮੈਂ ਤਾਂ ਸਾਰੇ ਸ਼ਬਦ ਦਾ ਦੱਸਾਂਗਾ, ਮੈਂ ਇੱਕ ਪੰਕਤੀ ਦੀ ਗੱਲ ਨਹੀਂ ਕਰਦਾ, ਕਿਉਂਕਿ ਸਾਰਾ ਸ਼ਬਦ ਮੁਕੰਮਲ ਉਪਦੇਸ਼ ਹੈ। ਆਓ ਹੁਣ ਵਿਚਾਰ ਕਰੀਏ, ਅੱਜ ਸਭ ਤੋਂ ਪਹਿਲਾਂ ਸਲੋਕ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਜਣਾਉਂਦੇ ਹਨ। ਪਾਤਸ਼ਾਹ ਨੇ ਫਰਮਾਇਆ ਉਹ ਜਿਹੜਾ ਇੱਕ ਹੈ ਉਹ ਸਭ ਤੋਂ ਉੱਚਾ ਹੈ। ਅਗਮ ਅੱਖਰ ਗੁਰਬਾਣੀ ਚ ਦੋ ਰੂਪਾਂ ਵਿੱਚ ਆਉਂਦਾ, ਇੱਕ ਹੈ ਐੜਾ ਗੱਗਾ ਮੰਮਾ, ਕਿਧਰੇ ਕਿਧਰੇ ਐੜਾ ਗੱਗੇ ਨੂੰ ਟਿੱਪੀ ਮੰਮਾ ਵੀ ਆਉਂਦਾ। ਕਈ ਪ੍ਰੇਮੀ ਪੁੱਛਦੇ ਨੇ ਕਿ ਇਹਦਾ ਕੋਈ ਅਰਥਾਂ ਦਾ ਫਰਕ ਹੈ, ਨਹੀਂ, ਇਹ ਸਿਰਫ ਕਵਿਤਾ ਦਾ ਤੋਲ ਪੂਰਾ ਕਰਨ ਲਈ ਕਿਧਰੇ ਅਗੰਮ ਹੈ ਤੇ ਕਿਧਰੇ ਅਗਮ ਹੈ, ਅਰਥ ਇੱਕੋ ਹੀ ਹੈ। ਐੜਾ ਜਿਹੜਾ ਉਹ ਨੈਗੇਟਿਵ ਬਣਾਉਂਦਾ, ਗਮ ਦਾ ਮਤਲਬ ਹੈ ਗਮਤਾ, ਪਹੁੰਚ, ਜਿਹਦੇ ਤੱਕ ਇਹਨਾਂ ਇੰਦਰੀਆਂ ਦੁਆਰਾ ਪਹੁੰਚ ਨੇ ਉਸਨੂੰ ਅਗਮ ਕਿਹਾ, ਅਪਾਰ, ਜਿਸ ਦਾ ਪਾਰਲਾ ਪਾਸਾ ਨਹੀਂ ਕਿਸੇ ਨੂੰ ਪਤਾ। ਔਰ ਕਰਨ ਕਾਰਨ ਕਥਨ ਨਾ ਜਾਏ ਅਕਥ, ਅਕਥ ਕਿਸ ਨੂੰ ਕਹਿੰਦੇ ਨੇ, ਜਿਸ ਦੀ ਕਥਾ ਨਾ ਹੋ ਸਕੇ। ਅੱਜ ਅਕਥ ਕਥਾ ਕਰਨ ਵਾਲੇ ਵੀ ਪੈਦਾ ਹੋ ਗਏ ਨੇ, ਆਂਦੇ ਜੀ ਆਓ ਤੁਹਾਨੂੰ ਕਥ ਕਥਾ ਸੁਣਾਈਏ। ਅਰੇ ਭਾਈ, ਜਿਹੜਾ ਹੈ ਹੀ ਅਕਥ ਉਹਦੀ ਕਥਾ ਕੀ ਕਰਾਂਗੇ। ਬਾਬਾ ਨਾਨਕ ਜੀ ਤੇ ਕਹਿ ਰਹੇ ਨੇ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ, ਜੇਵਾ ਏਕ ਕਮਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਉਸ ਦਾ ਅੰਤ ਜਾਣਨ ਵਾਲੇ ਪਾਸੋਂ ਰੋਕਿਆ। ਜੇ ਫਿਰ ਵੀ ਕੋਈ ਨਾ ਰੁਕੇ ਤੇ ਪਾਤਸ਼ਾਹ ਕਹਿੰਦੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤੇ ਆਵੈ ਸੇ, ਤਿਉਂ ਗੁਣ ਮੈਂ ਜਾ ਕੋ ਭਰਮਾਏ। ਜਿਹੜਾ ਤਿੰਨਾਂ ਗੁਣਾਂ ਵਿੱਚ ਫਸ ਗਿਆ ਉਹ ਕਰੀ ਜਾਏ। ਪਰ ਪਾਤਸ਼ਾਹ ਕਹਿ ਰਹੇ ਨੇ, ਉੱਚਾ ਅਗਮ ਅਪਾਰ ਪ੍ਰਭ, ਇੱਥੇ ਪ੍ਰਭ ਦੇ ਭੱਬੇ ਨੂੰ ਔਂਕੜ ਹੈ, ਨਾਉਨ ਹੈ, ਪੁਲਿੰਗ ਹੈ, ਇੱਕ ਵਚਨ, ਕਥਨ ਨਾ ਜਾਏ ਅਕਥ। ਬਈ ਉਸ ਦਾ ਕਥਨ ਨਹੀਂ ਕੀਤਾ ਜਾ ਸਕਦਾ, ਉਹ ਅਕਥ ਹੈ। ਹਾਂਜੀ, ਹੁਣ ਕਿਉਂਕਿ ਨਾਨਕ ਸ਼ਬਦ ਗੁਰਬਾਣੀ ਚ ਬਹੁਤ ਵਾਰੀ ਆਉਂਦਾ, ਇਹਨੂੰ ਨਾਨਕ ਪ੍ਰਭ ਨਾਲ ਨਹੀਂ ਜੋੜਨਾ, ਇੱਥੇ ਨਾਨਕ ਤੇ ਰੁਕ ਜਾਣਾ। ਇਹ ਕਵੀ ਦੀ ਮੋਹਰ ਛਾਪ ਹੈ। ਨਾਨਕ ਜੀ ਫਰਮਾਉਂਦੇ ਹਨ, ਤੁਸੀਂ ਆਖੋਗੇ ਹੋਰ ਨਾਨਕ ਵੀ ਦੱਸੋ, ਫਿਰ ਇੱਕ ਨਾਨਕ ਕੱਕੇ ਨੂੰ ਔਂਕੜ ਵਾਲਾ ਵੀ ਆਉਂਦਾ, ਇੱਕ ਨਾਨਕ ਕੱਕੇ ਨੂੰ ਸਿਹਾਰੀ ਵਾਲਾ ਵੀ ਆਉਂਦਾ, ਇੱਕ ਨਾਨਕ ਕੱਕਾ ਮੁਕਤਾ ਵੀ ਆਉਂਦਾ, ਪਰ ਨਾਲ ਕਾ ਕੇ ਕੀ ਕੋ ਸੰਬੰਧ ਕੀ ਆਉਂਦਾ। ਹੁਣ ਬੜੀ ਡੂੰਘੀ ਗੱਲ ਚਲੀ ਜਾਏਗੀ, ਪਰ ਚਾਹੀਦੀ ਹੈ। ਮੈਂ ਕਈ ਵਾਰੀ ਪੁੱਛਦਾ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਕਹਿੰਦੇ ਹਾਂਜੀ, ਕਰਦੇ ਹਾਂ ਰੋਜ਼। ਅੱਛਾ, ਇਹ ਦੱਸੋ ਕਿ ਜਪਜੀ ਸਾਹਿਬ ਵਿੱਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਇਆ? ਇੱਥੇ ਆ ਕੇ ਸਭ ਚੁੱਪ ਕਰ ਜਾਣਗੇ, ਕਿਉਂਕਿ ਧਿਆਨ ਹੀ ਨਹੀਂ ਦਿੱਤਾ ਕਦੇ, ਸਾਨੂੰ ਪਤਾ ਹੀ ਨਹੀਂ ਕਿ ਇਹਦਾ ਫਰਕ ਕੀ ਹੈ। ਸਾਰੇ ਜਪਜੀ ਸਾਹਿਬ ਚ ਫਿਰ ਸਿਰਫ ਨਾਨਕ ਦੋ ਵਾਰੀ ਔਂਕੜ ਵਾਲਾ ਆਉਂਦਾ, ਇੱਕ ਉੱਥੇ ਆਉਂਦਾ ਨਾਨਕ ਨੀਚ ਕਹਿ ਵਿਚਾਰ, ਇੱਕ ਆਉਂਦਾ ਨਾਨਕ ਕਿਆ ਵਿਚਾਰੇ, ਬਾਕੀ ਸਭ ਜਗ੍ਹਾ ਨਾਨਕ ਕੱਕਾ ਮੁਕਤਾ ਹੈ। ਇਸੇ ਤਰ੍ਹਾਂ ਨਾਨਕ ਦੇ ਕੱਕੇ ਨੂੰ ਸਿਹਾਰੀ ਆ ਜਾਏ, ਉਹਦਾ ਮਤਲਬ ਹੈ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ, ਤੇ ਜਿੱਥੇ ਨਾਨਕ ਦੇ ਨਾਲ ਕਾ ਕੇ ਕੀ ਕਹੋ ਆ ਜਾਏ, ਨਾਨਕ ਕਾ ਪ੍ਰਭ ਅੰਤਰ ਜਾਮੀ, ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਭ ਦਾਨ ਦੀਜੈ, ਕਿੰਨੀਆਂ ਮਿਸਾਲਾਂ ਨੇ। ਇੱਥੇ ਨਾਨਕ ਤੇ ਰੁਕਣਾ। ਨਾਨਕ ਜੀ ਫਰਮਾਉਂਦੇ ਹਨ, ਪ੍ਰਭ ਸ਼ਰਨਾਗਤੀ, ਇੱਥੇ ਪ੍ਰਭ ਦਾ ਭੱਬਾ ਮੁਕਤਾ ਹੈ, ਹੇ ਪ੍ਰਭੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਰੱਖਣ ਕੋ ਸਮਰੱਥ, ਤੁਸੀਂ ਬਚਾ ਸਕਣ ਦੇ ਸਮਰੱਥ ਹੋ, ਹੋਰ ਕੋਈ ਬਚਾਉਣ ਦੇ ਸਮਰੱਥ ਨਹੀਂ। ਫਿਰ ਧਿਆਨ ਦਿਓ, ਇਹ ਇਕੱਲਾ ਹੀ ਸਲੋਕ ਯਾਦ ਕਰ ਲਓ, ਇਹ ਇਕੱਲਾ ਹੀ ਸਲੋਕ ਹਰ ਵੇਲੇ ਵਾਹਿਗੁਰੂ ਅੱਗੇ ਸੁਣਾਓ। ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸ਼ਰਨਾਗਤੀ, ਰੱਖਣ ਕੋ ਸਮਰੱਥ। ਲਓ ਹੁਣ ਉਹ ਜੀ ਸ਼ਰਨ ਵਿੱਚ ਆਉਣ ਦਾ ਤਰੀਕਾ ਵੀ ਦੱਸਦੇ ਨੇ। ਇੱਥੇ ਆਕੜ ਨਾਲ ਨਹੀਂ ਆਇਆ ਜਾ ਸਕਦਾ, ਇੱਥੇ ਅਹੰਕਾਰ ਦੀ ਕੋਈ ਜਗ੍ਹਾ ਨਹੀਂ ਹੈਗੀ। ਹਰ ਜੀ ਅਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਅਹੰਕਾਰੀ ਜਿਹੜਾ ਹੈ ਉਹ ਇੱਥੋਂ ਕਦੇ ਵੀ ਕੁਝ ਨਹੀਂ ਲੈ ਸਕਦਾ। ਗੁਰੂ ਰਾਮਦਾਸ ਜੀ ਨੂੰ ਪੁੱਛ ਕੇ ਵੇਖੋ, ਚੌਂ ਪੀੜ੍ਹੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰ। ਇੱਥੇ ਆ ਕੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਇਉਂ ਅਰਦਾਸ ਕਰਨੀ ਹੈ, ਜਿਉਂ ਜਾਨੋ ਤਿਉਂ ਰਾਖ। ਸਾਡੇ ਵਿੱਚ ਕਮੀਆਂ ਬਹੁਤ ਹਨ, ਪਰ ਹੇ ਵਾਹਿਗੁਰੂ ਅਸੀਂ ਹੁਣ ਤੇਰੀ ਸ਼ਰਨ ਵਿੱਚ ਆ ਗਏ, ਜਿਉਂ ਜਾਨੋ ਤਿਉਂ ਰਾਖ। ਅਵਸਥਾ ਤੇ ਬਣਾਉਣੀ ਪਵੇਗੀ। ਦੇਖੋ ਤੁਹਾਡਾ ਕੋਈ ਕੰਮ ਅੜ ਜਾਏ ਤੇ ਤੁਸੀਂ ਜਿਹਦੇ ਕੋਲੋਂ ਕੰਮ ਲੈਣ ਜਾਂਦੇ ਹੋ ਉਹਨੂੰ ਕੀ ਕਹਿੰਦੇ ਹੋ? ਵੇਖੋ ਜੀ, ਕੰਮ ਭਾਵੇਂ ਔਖਾ ਹੈ ਸੌਖਾ ਹੈ ਠੀਕ ਹੈ, ਪਰ ਜਿਵੇਂ ਜਾਣਦੇ ਹੋ ਹੁਣ ਕਰ ਦਿਓ। ਇਹ ਪੂਰਨ ਸਮਰਪਣ ਦੀ ਭਾਵਨਾ ਹੈ। ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਜਿਉਂ ਜਾਣੋ ਤਿਉਂ ਰੱਖ, ਜਿਵੇਂ ਜਾਣੋ ਰੱਖ। ਹਰ ਪ੍ਰਭ ਤੇਰੇ ਆ, ਇੱਥੇ ਫੇਰ ਪ੍ਰਭ ਸੰਬੋਧਨ ਹੈ, ਹੇ ਹਰੀ ਪ੍ਰਭੂ ਅਸੀਂ ਤੇਰੇ ਹਾਂ, ਤੇਰੇ ਪੈਦਾ ਕੀਤੇ ਹੋਏ ਹਾਂ, ਤੇਰੀ ਬਖਸ਼ਿਸ਼ ਨਾਲ ਜੀ ਰਹੇ ਹਾਂ। ਇਹਦੇ ਉੱਤੇ ਕਿਤਨੇ ਹੀ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਣਗੇ। ਮਾਧੋ ਹਮੇ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਤਾ। ਵਾਹਿਗੁਰੂ ਸਾਡੇ ਔਗਣਾਂ ਵੱਲ ਨਾ ਦੇਖਿਓ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਸ਼ਬਦ ਸਾਰੇ ਤੁਹਾਨੂੰ ਆਉਂਦੇ ਨੇ, ਖਿਮਾ ਕਰ। ਕਦੇ ਭਗਤ ਰਵਿਦਾਸ ਜੀ ਨੂੰ ਪੁੱਛ ਲਈਏ, ਭਗਤ ਜੀ ਸਾਨੂੰ ਵੀ ਦੱਸੋ ਤੁਸੀਂ ਕਿਵੇਂ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ? ਉਹ ਕਹਿੰਦੇ, ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਮੈਂ ਕਹਿੰਦਾ ਕਈ ਵਾਰੀ ਘਰ ਵਿੱਚ ਕੋਈ ਬੱਚਾ ਕੋਈ ਬਜ਼ੁਰਗ ਕੋਈ ਨਾ ਬੋਲੇ ਤੇ ਘਰ ਵਾਲਿਆਂ ਨੂੰ ਫਿਕਰ ਪੈਦਾ ਹੋ ਜਾਂਦਾ, ਇਹ ਜੀ ਤੁਸੀਂ ਬੋਲਦੇ ਕਿਉਂ ਨਹੀਂ, ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ? ਅਸੀਂ ਵੀ ਕਦੇ ਪਰਮੇਸ਼ਵਰ ਨੂੰ ਕਿਹਾ ਵੀ ਤੁਸੀਂ ਕਿਉਂ ਨਹੀਂ ਬੋਲਦੇ? ਦੇਖੋ ਭਗਤ ਜੀ ਕਹਿ ਰਹੇ, ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਮਹਾਰਾਜ ਕੋਈ ਕਾਰਨ ਤੇ ਦੱਸੋ, ਤੁਸੀਂ ਬੋਲਦੇ ਕਿਉਂ ਨਹੀਂ ਸਾਡੇ ਨਾਲ? ਇਉਂ ਰੱਬ ਨਾਲ ਗੱਲਾਂ ਕੀਤੀਆਂ ਨੇ ਗੁਰਬਾਣੀ ਰਾਹੀਂ, ਜੇ ਕੋਈ ਇਉਂ ਪੜ੍ਹੇ ਤੇ ਰੱਬ ਨਾਲ ਜੁੜ ਜਾਏ। ਐਵੇਂ ਨਹੀਂ ਕਿਹਾ ਕਿ ਬਾਣੀ ਗੁਰੂ ਹੈ, ਬਾਣੀ ਗਿਆਨ ਦੇਣ ਵਾਲੀ ਹੈ, ਪੁੱਲੇ ਪਟਕਿਆਂ ਨੂੰ ਜੋੜਨ ਵਾਲੀ ਹੈ, ਪਰ ਅਸੀਂ ਸਿੱਖਣਾ ਵੀ ਨਹੀਂ ਚਾਹੁੰਦੇ, ਅਸੀਂ ਸੁਣਨਾ ਵੀ ਨਹੀਂ ਚਾਹੁੰਦੇ, ਅਸੀਂ ਕੁਝ ਸਮਝਾਵੇ ਤੇ ਉਹਦੇ ਗਲ ਪੈ ਜਾਂਦੇ ਹਾਂ, ਤੂੰ ਵੱਡਾ ਗਿਆਨੀ ਹੈ, ਦੱਸੋ ਕਿਵੇਂ ਕਰੀ? ਇਹ ਜਾਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀ ਹੈ ਕਿ ਫਿਰ ਵੀ ਅਰਦਾਸ ਨਾ ਸੁਣੇ ਤੇ ਹਾਰ ਨਹੀਂ ਜਾਣਾ, ਥੱਕ ਨਹੀਂ ਜਾਣਾ, ਫਿਰ ਤਰਲਾ ਲੈਣਾ। ਬਹੁਤ ਜਨਮ ਵਿਛੜੇ ਇੱਥੇ ਮਾਧੋ, ਬਹੁਤ ਜਨਮ ਵਿਛੜੇ ਇੱਥੇ ਮਾਧੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਹੁਣ ਤੁਸੀਂ ਮੇਰੀ ਪ੍ਰੇਰਨਾ ਨਾਲ ਕਹਿ ਰਹੇ ਹੋ ਖਿਮਾ ਕਰਨ। ਜਦੋਂ ਤੁਸੀਂ ਆਪਣੇ ਅੰਦਰੋਂ ਕਹੋਗੇ ਫਿਰ ਤੁਹਾਡੀ ਅਵਸਥਾ ਹੋਰ ਬਣ ਜਾਏ, ਮੇਰੇ ਕਹਿਣ ਨਾਲ ਨਹੀਂ, ਆਪਣੇ ਆਪ ਕਹੋ ਹੇ ਵਾਹਿਗੁਰੂ, ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਨਜ਼ਰੀ। ਜਦੋਂ ਅਸੀਂ ਆਪਣੇ ਅੰਦਰੋਂ ਅਰਦਾਸ ਕਰਾਂਗੇ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗਣ ਮੇਰੇ ਆ। ਹੇ ਵਾਹਿਗੁਰੂ, ਕਿੰਨੇ ਕੁ ਮੇਰੇ ਔਗਣ ਗਿਣੋਗੇ? ਮੇਰੇ ਔਗਣ ਨਹੀਂ ਗਿਣੇ ਜਾ ਸਕਦੇ। ਕਿਰਪਾ ਕਰੋ ਦੀਨ ਕੈ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤੇ। ਪਹਿਲਾਂ ਮਿੱਟੀ ਦੀਆਂ ਕੰਧਾਂ ਹੁੰਦੀਆਂ ਸਨ, ਜੇ ਕੋਈ ਮਿੱਟੀ ਦੀ ਕੰਧ ਨੂੰ ਧੋਣ ਲੱਗ ਪਵੇ ਤਾਂ ਚੁੱਕੀ ਨਿਕਲੇਗਾ, ਮਿੱਟੀ ਨਿਕਲਣੀ ਹੈ, ਧੋਈ ਜਾਓ ਧੋਈ ਜਾਓ। ਮਹਾਰਾਜ ਸਾਡੇ ਵੀ ਤੇ ਔਗਣ ਹੀ ਔਗਣ, ਪਰ ਤੁਸੀਂ ਆਪਣਾ ਬਿਰਧ ਸੰਭਾਲੋ। ਜੈਸਾ ਬਾਰਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੋਹੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲੈ ਹੋ ਪ੍ਰਭ, ਆਗੇ ਮਾਰਗ ਪਾਵੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਹੋ ਪਾਵੋ, ਡੁੱਬਦੇ ਪੱਥਰ ਤਾਰੇ। ਇਹ ਪਹਿਲਾ ਸਲੋਕ ਇੱਥੇ ਮੁਕੰਮਲ ਹੋਇਆ। ਅੱਗੇ ਛੰਤ ਹੈ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕਹਤੇ ਗਨੋ ਅਸੰਖ ਅਵਗੁਣ ਮੇਰੇ ਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀ ਹੈ। ਹੇ ਵਾਹਿਗੁਰੂ, ਸਾਡੇ ਵਿੱਚ ਅਸੰਖ ਔਗਣ, ਅਸੰਖ ਸ਼ਬਦ ਜਿਹੜਾ ਨਾ ਹੈ ਤੇ ਗਿਣਤੀ ਦਾ, ਪਰ ਗੁਰੂ ਨਾਨਕ ਸਾਹਿਬ ਨੇ ਇਹਨੂੰ ਬੇਅੰਤ ਕਿਹਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ ਅਸੰਖ ਕਹੇ ਸਿਰ ਭਾਰ ਹੋਏ, ਉਹਦਾ ਮਤਲਬ ਵੀ ਸਮਝਣ ਵਾਲਾ। ਆਖਿਆ ਸਾਡੀ ਮਜਬੂਰੀ ਹੈ ਵੀ ਕੁਝ ਕਹਿਣਾ ਤੇ ਪੈਣਾ ਹੀ ਹੈ, ਕਿਉਂਕਿ ਅੱਖਰ ਤੇ ਵਰਤਣਾ ਪਏਗਾ। ਅੱਖਰ ਹੀ ਨਾਮ, ਅੱਖਰ ਹੀ ਸਾਲਾ, ਅੱਖਰ ਹੀ ਗਿਆਨ ਗੀਤ ਗੁਣਗਾ। ਤੋ ਸਾਡੇ ਤੇ ਮਹਾਰਾਜ ਅਸੰਖਾਂ ਔਗਣ ਨੇ, ਇੰਨੇ ਖਤੇ ਗੁਨਾਹ ਭੁੱਲਾਂ ਨੇ, ਤੇ ਨਿਤ ਪ੍ਰਤਿਸ਼ਤ ਭੁੱਲੀ। ਕੋਈ ਇੱਕ ਦਿਨ ਭੁੱਲ ਕਰੀਏ ਤੇ ਅਸੀਂ ਆਖੇ ਜੀ ਅੱਜ ਨੀ ਕੱਲ ਨਹੀਂ ਕਰਾਂਗੇ, ਨਹੀਂ, ਅਸੀਂ ਤੇ ਰੋਜ਼ ਹੀ ਭੁੱਲਾਂ ਕਰਦੇ ਹਾਂ। ਆਖਿਆ ਸੀ ਮੋਹ ਵਿੱਚ ਮਗਨ ਹੋ ਗਏ। ਮੋਹ ਹੋਣਾ ਮਾੜੀ ਗੱਲ ਨਹੀਂ, ਮੋਹ ਵਿੱਚ ਮਗਨ ਹੋਣਾ ਮਾੜੀ ਗੱਲ ਹੈ। ਖਿਆਲ ਦੇਣਾ, ਜਿਵੇਂ ਬੇੜੀ ਪਾਣੀ ਤੇ ਤਰਦੀ ਹੈ ਨਾ, ਤਰੀ ਜਾਏ ਪੂਰਾਂ ਦੇ ਪੂਰ ਪਾਰ ਲੰਘਾ ਦਿੰਦੀ ਹੈ, ਪਰ ਜੇ ਬੇੜੀ ਵਿੱਚ ਪਾਣੀ ਵੜ ਜਾਏ ਤੇ ਫਿਰ ਆਪ ਵੀ ਡੁੱਬ ਜਾਂਦੀ, ਜਿਹੜੇ ਵਿੱਚ ਬੈਠੇ ਹੋਣ ਉਹਨਾਂ ਨੂੰ ਵੀ ਡੋਬ ਦਿੰਦੀ। ਮੋਹ ਵਿੱਚ ਮਗਨ ਹੋਣਾ ਖਤਰਨਾਕ ਹੈ। ਬੱਚਿਆਂ ਨੂੰ ਪਿਆਰ ਕਰਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਕੋਈ ਦੋਸ਼ ਨਹੀਂ, ਪਰ ਉਹਦੇ ਚ ਇੰਨਾ ਖਚਤ ਹੋ ਜਾਣਾ ਕਿ ਅੰਮ੍ਰਿਤ ਵੇਲਾ ਵੀ ਭੁੱਲ ਜਾਏ, ਨਿਤਨੇਮ ਵੀ ਯਾਦ ਨਾ ਰਹੇ, ਠੱਗੀਆਂ ਮਾਰਨ ਤੇ ਹੀ ਤੁਰ ਪਓ ਜੀ ਕੀ ਕਰੀਏ, ਬੱਚਿਆਂ ਨੂੰ ਪੜ੍ਹਾਉਣਾ ਵੀ ਹੈਗਾ, ਇਹ ਹੈ ਮੋਹ ਚ ਮਗਨ ਹੋ ਜਾ। ਮਹਾਰਾਜ ਅਸੀਂ ਇੱਧਰ ਵੀ ਦੋਸ਼ ਵਿੱਚ ਹਾਂ। ਮੋਹ ਮਗਨ ਬਿਕਰਾਲ ਮਾਇਆ, ਤੋ ਪਰ ਸਾਦੀ ਘੁਲੀ ਹੈ। ਜੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋ ਜਾਏ ਨਾ ਤੇ ਅਸੀਂ ਘੁਲ ਸਕਦੇ ਹਾਂ। ਘੁਲੀਏ ਸ਼ਬਦ ਦਾ ਮਤਲਬ ਹੈ ਘੁਲ ਸਕਦੇ ਹਾਂ, ਟੱਕਰ ਲੈ ਸਕਦੇ, ਮੁਕਾਬਲਾ ਕਰ ਸਕਦਾ। ਸਾਡੇ ਤੇ ਚੀਜ਼ਾਂ ਹਾਵੀ ਨਹੀਂ ਹੋ ਸਕਦੀਆਂ। ਪੁੱਛੋ ਗੁਰੂ ਅਰਜਨ ਦੇਵ ਜੀ ਨੂੰ, ਹਉ ਗੋ ਸਾਈਂ ਦਾ ਪਹਿਲਵਾਨੜਾ, ਹਉ ਗੁਰਮਿਲ ਉੱਚ ਦਮਾਲੜਾ। ਆਖਿਆ ਜਦੋਂ ਮੇਰੇ ਗੁਰੂ ਨੇ ਮੇਰੀ ਪਿੱਠ ਤੇ ਹੱਥ ਧਰ ਦਿੱਤਾ ਨਾ, ਮੈਂ ਸਾਰੇ ਕਾਬੂ ਕਰ ਲਏ, ਫਿਰ ਨੀ ਮੇਰਾ ਕੁਝ ਵਿਗਾੜ ਸਕਦੇ, ਸਮਾਂ ਨਹੀਂ ਮੈਂ ਬਹੁਤ ਖੋਲ ਸਕਾਂ। ਲੋੜੀਂਦਾ ਹੈ ਇਹਨੂੰ ਖੋਲੇ ਤੋਂ ਬਿਨਾਂ ਸਾਡੀਆਂ ਸਮੱਸਿਆਵਾਂ ਤੇ ਗੁਲਝਣਾਂ ਖੁੱਲਦੀਆਂ ਨਹੀਂ। ਫਿਰ ਸਾਵਧਾਨ ਕੀਤਾ, ਆਖਿਆ ਅਸੀਂ ਜਿਹੜੇ ਲੁਕ ਲੁਕ ਕੇ ਕੰਮ ਕਰਦੇ ਹਾਂ, ਲੁਕ ਲੁਕ ਕੇ, ਕਈ ਵਾਰੀ ਐਸਾ ਹੁੰਦਾ ਜੀਵਨ ਵਿੱਚ, ਇੱਥੇ ਕਿਹੜਾ ਕੋਈ ਵੇਖਦਾ ਪਿਆ, ਇੱਥੇ ਕਿਹਨੂੰ ਨਜ਼ਰ ਆਉਂਦਾ ਅਸੀਂ ਕੀ ਕਰ ਰਹੇ ਹਾਂ। ਲੂਕ ਕਰਤ ਬੇਕਾਰ ਵਿਖੜੇ, ਐਡੇ ਐਡੇ ਭੈੜੇ ਤੇ ਗੰਦੇ ਕੰਮ ਅਸੀਂ ਲੁਕ ਕੇ ਕਰਦੇ। ਪਰ ਜੇ ਗੁਰਬਾਣੀ ਗੁਰੂ ਜੀ ਨੂੰ ਪੁੱਛੀਏ, ਕਹਿੰਦੇ ਨੇ ਅਣਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ, ਦੇ ਕਿਵਾੜ ਅਣਕ ਪੜਦੇ ਮੈਂ, ਪਰ ਦਾਰਾ ਸੰਗ ਫਾਕੈ, ਚਿਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਕੋਈ ਗੱਲ ਲੁਕੀ ਹੋਈ, ਇਹ ਗੱਲ ਸਮਝ ਵਿੱਚ ਆ ਜਾਏ। ਪ੍ਰਭ ਨੇਰੋ ਹੂੰ ਤੇ ਨੇਰੇ ਆ, ਬਸ ਜਿਸ ਗੁਰਸਿੱਖ ਮਾਈ ਪਾਈ ਨੇ, ਕਿਸੇ ਪ੍ਰੇਮੀ ਨੇ, ਕੋਈ ਸਿੱਖੀ ਆਉਂਦਾ ਕਿ ਨਹੀਂ ਆਉਂਦਾ, ਪਰ ਜਿਹੜਾ ਇਸ ਨੂੰ ਮੰਨ ਲਏਗਾ ਕਿ ਵਾਹਿਗੁਰੂ ਨੇੜੇ ਤੋਂ ਨੇੜੇ ਹੈ, ਬਸ ਉਹਦੀ ਤੇ ਫਿਰ ਇੱਕੋ ਹੀ ਤਰੀਕਾ ਹੈ ਜੋ ਗੁਰੂ ਪਾਤਸ਼ਾਹ ਦੱਸ ਰਹੇ। ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਨੇ, ਅਰਦਾਸ ਕਰਿਆ ਕਰੋ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਅਰਦਾਸ ਕਰੋ। ਹੇ ਵਾਹਿਗੁਰੂ, ਸਾਡੇ ਵਿੱਚ ਕੋਈ ਸਮਰੱਥਾ ਨਹੀਂ, ਅਸੀਂ ਬਚ ਸਕ ਇਹ ਤਾਂ ਪੰਜ ਸਾਡੇ ਦੁਆਲੇ ਇਉਂ ਹੋਏ ਪਏ ਨੇ। ਪੁੱਛੋ ਭਗਤ ਕਬੀਰ ਜੀ, ਕਹਿੰਦੇ ਇੱਕ ਕੋਟ ਪੰਜ ਸਿਕਦਾਰਾ, ਇਹ ਸਰੀਰਕ ਕਿਲਾ ਹੈ, ਇਹਦੇ ਵਿੱਚ ਪੰਜ ਸਰਦਾਰ ਚੌਧਰੀ ਬਣੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪੰਚੈ ਮੰਗੈ ਹਾਲਾ, ਜ਼ਮੀਨ ਆਈ ਮੈਂ ਕਿਸੀ ਕੀ ਬੋਈ, ਐਸਾ ਦੇਣ ਦੁਖਲ, ਬਸ ਇੱਕੋ ਹੀ ਰਸਤਾ ਹਰ ਕੇ ਲੋਗਾ। ਜਿਹੜੇ ਸਤਿਗੁਰੂ ਨੇ ਇਹ ਜਿਹੜੇ ਭਗਤ ਮਹਾਂਪੁਰਖਾਂ ਦੀ ਬਾਣੀ ਉਹ ਹਰੀ ਦੇ ਲੋਕ ਨੇ, ਹਰ ਕੈ ਲੋਗਾ ਮੋਕੋ ਨੀਤ ਦੱਸੇ ਪਟਵਾਰੀ। ਮੈਨੂੰ ਰੋਜ਼ ਧਰਮ ਰਾਜੇ ਦਾ ਡਰ ਦੁਖੀ ਕਰਦਾ। ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨੋਂ ਲਿਆ ਉਬਾਰੀ। ਪਹਿਲਾਂ ਤਰੀਕਾ ਹੁੰਦਾ ਸੀ, ਜਦੋਂ ਕਿਸੇ ਨੇ ਦੁਖੀਏ ਨੇ ਫਰਿਆਦ ਕਰਨੀ ਹੁੰਦੀ ਸੀ ਨਾ, ਉਹ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਜਾ ਕੇ ਬਾਹਾਂ ਉੱਪਰ ਕਰ ਲੈਂਦਾ ਸੀ। ਇਹਦਾ ਮਤਲਬ ਸੀ ਕਿ ਫਰਿਆਦੀ ਹੈ। ਕਹਿੰਦੇ ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ, ਮਹਾਰਾਜ ਕਿਰਪਾ ਕਰੋ ਸਾਨੂੰ ਕੋਈ ਰਾਹ ਦੱਸੋ, ਬਸ ਫਿਰ ਗੁਰੂ ਕਿਰਪਾ ਕਰਦਾ। ਤੋ ਮਹਾਰਾਜ ਕਰਨਿਕ ਤੇ ਯਾਦ ਰੱਖੋ, ਵਾਹਿਗੁਰੂ ਨੇੜੇ ਤੋਂ ਨੇੜੇ, ਉਹਦੇ ਕੋਲੋਂ ਸਾਨੂੰ ਨਹੀਂ ਕੁਝ ਲੁਕਾਇਆ ਜਾ ਸਕਦਾ। ਨਾਲੇ ਪੜੀ ਜਾਂਦੇ ਹਾਂ ਘੱਟ ਘੱਟ ਕੇ, ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਫਿਰ ਇਹਦਾ ਤਰੀਕਾ ਵੀ ਦੱਸ ਦਿੱਤਾ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰੇ। ਮਿਹਰ ਕਰੋ, ਮਿਹਰ ਕਰੋ, ਕੱਢ ਲਓ ਇਸ ਭਵਜਲ ਦੇ ਵਿੱਚੋਂ। ਭਵਜਲ ਫੇਰਿਆ, ਜਿਹੜੇ ਫੇਰੇ ਨੇ, ਜੰਮਣ ਮਰਨ ਦਾ ਚੱਕਰੇ ਤੋਂ ਬਚਾ ਲਓ। ਹੁਣ ਜਿਹਦੀ ਸ਼ਰਨ ਵਿੱਚ ਆਉਣਾ, ਉਹਦੀ ਵਡਿਆਈ ਵੀ ਦੱਸ ਰਹੇ ਨੇ ਵੀ ਉਹਦੇ ਗੁਣਾਂ ਦੀ ਗਿਣਤੀ ਨਾ ਕਰਨ ਲੱਗ ਪਿਆ ਜੇ। ਅੱਜ ਸਾਡੇ ਵਿੱਚ ਵੀ ਮਾੜਾ ਮੂਲਾ ਗਿਣਤੀ ਮਿਣਤੀ ਚੱਲ ਪਈ ਹੈ, ਖਿਮਾ ਕਰਨ। ਗੁਰਮਤਿ ਵਿੱਚ ਗਿਣਤੀਆਂ ਮਿਣਤੀਆਂ ਹੈ ਹੀ ਨਹੀਂ, ਇਹ ਤਾਂ ਕੀਤੀ ਨਹੀਂ ਜਾ ਸਕਦੀ। ਨਿਰਤ ਨਾ ਪਵੇ ਅਸੰਖ ਗੁਣ, ਵਾਹਿਗੁਰੂ ਦੇ ਅਨੇਕਾਂ ਗੁਣ ਹਨ। ਕਈ ਲੋਕਾਂ ਨੇ ਜੀ ਇੱਧਰ ਮੂੰਹ ਕਰਕੇ ਪੜੋ, ਉੱਧਰ ਮੂੰਹ ਕਰਕੇ ਪੜੋ, ਇੰਨੀ ਨਹੀਂ ਨਹੀਂ ਨਹੀਂ। ਗੁਰਬਾਣੀ ਤੇ ਕਹਿ ਰਹੀ ਹੈ, ਉਠਤ ਬੈਠਤ ਸੋਵਤ ਨਾਮ। ਲੋ ਇੱਥੇ ਹੁਣ ਗਿਣਤੀਆਂ ਕਿੱਥੇ ਕਰਾਂਗੇ, ਕਿਉਂ ਗਿਣਤੀਆਂ ਕਰੀਏ? ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਕੁਝ ਸਿੱਖ ਆਏ ਬਨਾਰਸ ਤੋਂ, ਆਂਦੇ ਮਹਾਰਾਜ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਤੇ ਗੁਆਂਢੀ ਆਂਦੇ ਨੇ ਵੀ ਕਿਸੇ ਵੇਲੇ ਵਾਹਿਗੁਰੂ ਨੂੰ ਆਰਾਮ ਵੀ ਕਰਨ ਦਿਆ ਕਰੋ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰ। ਗੁਰੂ ਹਰਗੋਬਿੰਦ ਸਾਹਿਬ ਨੇ ਪਤਾ ਕੀ ਸਮਝਾਇਆ? ਆਖਿਆ ਉਹਨਾਂ ਨੂੰ ਬੜੀ ਨਿਮਰਤਾ ਨਾਲ, ਆਖੋ ਬਈ ਅਸੀਂ ਰੱਬ ਤੋਂ ਵਿਛੜੇ ਹੋਏ ਆ, ਜਦੋਂ ਤੀਕਰ ਰੱਬ ਮਿਲਦਾ ਨਹੀਂ, ਅਸੀਂ ਤੇ ਕਹਿਣੋ ਨਹੀਂ ਹਟਣਾ ਕਹੀ ਜਾਣਾ। ਉਹ ਜਿਹਨੂੰ ਪੀੜ ਹੁੰਦੀ ਹੋਵੇ ਉਹ ਤੇ ਹਾਏ ਕਰੇਗਾ, ਗੱਲ ਤਾਂ ਇੰਨੀ ਹੈ। ਤੋ ਮਹਾਰਾਜ ਕਹਿੰਦੇ ਨੇ, ਨਿਰਤ ਨਾ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ, ਨਾਨਕ ਕੀ ਬੇਨੰਤੀ ਆ ਮਿਲੈ ਨਥਾਵੇਂ ਥਾਉ। ਸਾਡੀ ਤੇ ਅਰਦਾਸ ਹੈ ਪਾਤਸ਼ਾਹ, ਨਥਾਵਿਆਂ ਨੂੰ ਥਾਂ ਬਖਸ਼ੋ, ਨਥਾਵਿਆਂ ਨੂੰ ਚਰਨੀ ਲਾਓ। ਫਿਰ ਅਕਾਲ ਪੁਰਖ ਤੇ ਇੰਨਾ ਦ੍ਰਿੜਤਾ ਭਰੋਸਾ ਵੀ ਚਾਹੀਦਾ, ਇਹ ਨਹੀਂ ਕਿ ਅੱਜ ਇੱਥੇ ਤੇ ਕੱਲ ਉੱਥੇ। ਹੁਣ ਕਈ ਸਿੱਖ ਅੰਮ੍ਰਿਤਧਾਰੀ ਕਿਰਪਾਨਾਂ ਪਾਈਆਂ ਹੋਈਆਂ ਕਬਰਾਂ ਤੇ ਵੀ ਖਲੋਤੇ ਵੇਖੇ ਨੇ, ਨਿਸ਼ਚਾ ਹੈ ਕੋਈ ਕਿਧਰੇ? ਉਧਰ ਗੁਰੂ ਸਾਹਿਬ ਕਹੀ ਜਾਂਦੇ ਨੇ, ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੈਕ ਨਯਾਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋਰ ਮੜੀ ਮਟ ਭੂਲਨ। ਇਹਦਾ ਮਤਲਬ ਨਿਸ਼ਚਾ ਕੋਈ ਨੀ ਨਾ ਹੈਗਾ, ਕਦੇ ਇੱਥੇ ਕਦੇ ਉੱਥੇ ਕਦੇ ਉੱਥੇ ਫਿਰੀ ਜਾਓ, ਧੱਕੇ ਹੀ ਗਾਣੇ ਨੇ, ਹੋਰ ਕੀ ਕਰਨਾ। ਨਹੀਂ ਇਹ ਨਿਸ਼ਚਾ ਪੈਦਾ ਕਰੀਏ, ਦੂਸਰ ਨਾਈ ਠਾਉ ਕਾ ਪੈ ਜਾਈਏ, ਹੇ ਵਾਹਿਗੁਰੂ ਤੇਰੇ ਤੋਂ ਬਿਨਾ ਹੋਰ ਸਾਡਾ ਕੋਈ ਨੀ, ਕਿੱਥੇ ਜਾਈਏ। ਹੁਣ ਆਠ ਪਹਿਰ ਦਾ ਅਰਥ ਤੁਸੀਂ ਦੱਸ ਦਿਓ ਕੀ ਹੈ? ਚਾਰ ਪਹਿਰ ਦਿਨ ਦੇ, ਚਾਰ ਪਹਿਰ ਰਾਤ ਦੇ, ਕੋਈ ਸਮਾਂ ਬਾਕੀ ਰੱਖਿਆ ਕੋਈ? ਅੱਠੇ ਪਹਿਰ ਕਰ ਜੋੜ, ਕਰਮ ਨਾਲ ਹੱਥ ਜੋੜ ਕੇ ਉਸ ਮਾਲਕ ਨੂੰ ਧਿਆਈਏ, ਯਾਦ ਕਰਨਾ ਕਰੀਏ। ਆਖਿਆ ਫਿਰ ਇਸ ਦ੍ਰਿੜਤਾ ਦੇ ਨਾਲ ਧਿਆਏ, ਧਿਆਨ ਕਰਾਂਗੇ, ਧਿਆਵਾਂਗੇ, ਸੋ ਪ੍ਰਭ ਉਹ ਵਾਹਿਗੁਰੂ, ਬਸ ਫਿਰ ਉਹਦੇ ਦਰ ਤੋਂ ਕੋਈ ਝੋਲੀ ਖਾਲੀ ਨਹੀਂ ਜਾਏਗੀ। ਮਨੈ ਚਿੰਦਿਆ ਪਾਈ। ਸਾਡੇ ਤੇ ਸਤਿਗੁਰੂ ਨੇ ਇੱਕੋ ਹੀ ਗੱਲ ਸਮਝਾਈ ਹੈ, ਜਪ ਮਨ ਸਤਨਾਮ ਸਦਾ ਤਤਨਾਮ, ਜਪ ਮਨ ਸਤਨਾਮ ਸਦਾ ਤਤਨਾਮ। ਤੇ ਜੇ ਮਨ ਪੁੱਛ ਲਵੇ ਜੀ ਕੀ ਮਿਲੇਗਾ, ਮਨ ਦਾ ਸੁਭਾਅ ਬੱਚਿਆਂ ਵਰਗਾ ਹੈ, ਜਿਵੇਂ ਮਾਂ ਕਹਿੰਦੀ ਨਾ ਬੱਚੇ ਨੂੰ, ਪੁੱਤਰਾ ਕੰਮ ਕਰ ਜਾਂਦਾ, ਮੰਮੀ ਕੀ ਦਿਓਗੇ? ਫਿਰ ਸਿਆਣੀ ਮੰਮੀ ਬੜੀ ਉਹ ਕਹਿੰਦੀ ਤੈਨੂੰ ਟਾਫੀ ਦਿਆਂਗੀ। ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਹਰ ਵੇਲੇ ਉਸ ਪਰਮੇਸ਼ਵਰ ਨੂੰ ਯਾਦ ਕਰੇਗਾ ਤੇ ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਤੇ ਅਸੀਂ ਕੀ ਕਰਦੇ ਹਾਂ, ਜਦੋਂ ਮੁੰਡੇ ਦਾ ਇਮਤਿਹਾਨ ਆ ਗਿਆ ਜੀ ਅਰਦਾਸ ਕਰੋ ਜੀ, ਜਦੋਂ ਕੋਈ ਇਦਾਂ ਦੇ ਸਵਾਰਥੀ ਜੇ ਬਣ ਗਏ, ਗੁਰੂ ਸਾਹਿਬ ਕੁਝ ਹੋਰ ਕਹਿ ਰਹੇ ਨੇ ਅਸੀਂ ਕੁਝ ਹੋਰ ਹੀ ਕਰੀ ਜਾਂਦੇ, ਫਿਰ ਭਾਵੇਂ ਅਖੰਡ ਪਾਠ ਪੰਜ ਰਖਾ ਲਓ, ਫਿਰ ਤੇ ਅਸੀਂ ਕਰਨ ਲਈ ਤਿਆਰ ਹਾਂ। ਤੇ ਕਬੀਰ ਜੀ ਕਹਿੰਦੇ ਨੇ ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਇਆ ਬਹੋਰੈ ਬਿਤ। ਜੇ ਤੁਸੀਂ ਆਪਣੇ ਰਿਸ਼ਤੇਦਾਰ ਮਿੱਤਰ ਪਿਆਰੇ ਨੂੰ ਵੀ ਕਦੇ ਟਾਈਮ ਤੇ ਯਾਦ ਕਰੋ ਨਾ ਕਿਸੇ ਵੇਲੇ, ਉਹ ਆਂਦਾ ਇਹਦੇ ਮਤਲਬ ਹੀ ਯਾਰ ਹੈ, ਹੁਣ ਲੋੜ ਪਈ ਤੇ ਆ ਗਿਆ, ਅੱਗੇ ਪਿੱਛੇ ਤੇ ਧਿਆਨ ਹੀ ਨਹੀਂ ਦਿੰਦਾ, ਕਦੇ ਕਦੇ ਚਿੱਠੀ ਵੀ ਨਹੀਂ ਪਾਉਂਦਾ, ਟੈਲੀਫੋਨ ਵੀ ਨਹੀਂ ਕਰਦਾ। ਗੁਰਦੇਵ ਕਹਿੰਦੇ ਨੇ ਆਠ ਪੈਰ ਕਰ ਜੋੜ ਸੋ ਪ੍ਰਭ ਧਿਆਈ ਹੈ, ਧਿਆਏ ਸੋ ਪ੍ਰਭ ਸਦਾ ਆਪਣਾ ਮਨੈ ਚਿੰਦਿਆ ਪਾਈ ਹੈ। ਹਾਂਜੀ ਸਾਵਧਾਨ ਤੇ ਗੁਰੂ ਪਾਤਸ਼ਾਹ ਕਰਦੇ, ਕਈਆਂ ਨੂੰ ਬਹੁਤਾ ਸਿਮਰਨ ਕਰਨ ਕਰਕੇ ਵੀ ਮਾਣ ਹੋ ਜਾਂਦਾ, ਜੇ ਉਹ ਵੀ ਦੱਸਣ ਲੱਗ ਪੈਂਦੇ ਜੀ ਮੈਂ ਇੰਨੀਆਂ ਮਾਲਾ ਫੇਰੀਆਂ ਨੇ, ਕੋਈ ਮੇਰੇ ਕੋਲ ਹੀ ਆ ਜਾਣ ਜੀ ਅਰਦਾਸ ਕਰੋ ਮੈਂ ਇੰਨੀਆਂ ਮਾਲਾ ਫੇਰੀਆਂ ਨੇ, ਫਿਰ ਕੀ ਹੋਇਆ ਜੇ ਫੇਰੀਆਂ ਨੇ, ਇਹਦਾ ਹੰਕਾਰ ਹੈ, ਇਹ ਸੂਖਸ਼ਮ ਹਮੇ ਪੈਦਾ ਹੋ ਗਈ ਹੈ। ਮਹਾਰਾਜ ਕਹਿੰਦੇ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈ, ਬਸ ਇੱਕ ਦੇ ਨਾਲ ਲਿਵ ਲਾਓ, ਜਦੋਂ ਤੀਕਰ ਲਿਵ ਨਹੀਂ ਲੱਗਦੀ ਮੇਰੀ ਜਾਂ ਤੁਹਾਡੀ, ਤੇ ਗੁਰੂ ਅਮਰਦਾਸ ਜੀ ਦਾ ਫੈਸਲਾ ਪੜ ਲਿਆ ਕਰੋ, ਸਾਚੀ ਲਿਵੈ ਬਿਨ ਦੇ ਨਮਾਣੀ, ਦੇ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀ। ਜਿੱਦਣ ਸੱਚੀ ਲਿਵ ਲੱਗ ਗਈ ਫਿਰ ਤੁਹਾਨੂੰ ਆਸੇ ਪਾਸੇ ਦੇਖਣ ਦੀ ਲੋੜ ਨਹੀਂ। ਅਰਪ ਦੇ ਪੱਪੇ ਨੂੰ ਸਿਹਾਰੀ ਹੈ, ਅਰਪ ਕੇ ਤਿਆਗ ਕੇ ਭੇਟਾ ਕਰਕੇ ਇਸ ਮਨ ਤਨ ਸਾਰਾ ਕੁਝ, ਤੇ ਉਸ ਪਰਮੇਸ਼ਵਰ ਦਾ ਸਿਮਰਨ ਕਰਨਾ ਕਰੀਏ, ਆਪ ਸਗਲ ਮਿਟਾਈ ਆਪਣੇ ਅੰਦਰੋਂ ਜਿਹੜੀ ਇਹ ਹਉਮੈ ਹੈ ਮੈਂ ਕੀਤਾ ਹੈ, ਜੇ ਫਿਰ ਵੀ ਸਮਝ ਨਾ ਆਵੇ ਤੇ ਗੁਰੂ ਰਾਮਦਾਸ ਜੀ ਨੂੰ ਪੁੱਛ ਲਓ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕੀਤਾ ਕਰਨਾ ਸਰਵਰਦਾਈ, ਕਿਛ ਕੀਤਾ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕੈ, ਜਿਉਂ ਭਾਵੈ ਤਿਵੈ ਬਖਸ਼, ਕੋਈ ਗਿਣਤੀ ਮਿਣਤੀ ਨਹੀਂ, ਆਪਣੀ ਹਉਮੈ ਛੱਡ ਕੇ ਬਸ ਚਰਨਾਂ ਤੇ ਡਿੱਗ ਪਓ ਜੀ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਨਾਨਕ ਜੀ ਬੇਨਤੀ ਕਰਦੇ ਹਨ ਹੇ ਵਾਹਿਗੁਰੂ ਧਾਰ ਕਿਰਪਾ ਸਾਡੇ ਤੇ ਮਿਹਰ ਕਰ, ਇੰਨੀ ਮਿਹਰ ਕਰਕੇ ਸਾਚ ਨਾਮ ਸਮਾਈ ਹੈ, ਸਾਚ ਨਾਮ ਸਮਾਈ ਹੈ, ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਸਾਚ ਦੇ ਚੱਚੇ ਨੂੰ ਸਿਹਾਰੀ ਹੈ, ਸੱਚੇ ਨਾਮ ਵਿੱਚ ਸਮਾ ਜਾਈਏ, ਇੱਕ ਮਿਕ ਹੋ ਜਾਈਏ, ਸਾਡੇ ਵਿੱਚ ਕੋਈ ਵੱਖਰਾਪਨ ਨਾ ਰਹੇ। ਫਿਰ ਮਨ ਸੰਬੋਧਨ ਹੈ, ਹੇ ਮਨਾ ਐਵੇਂ ਕਿਉਂ ਆਪਣੀਆਂ ਛਲਾਂਗਾਂ ਮਾਰਦਾ ਫਿਰਦਾ, ਰੇ ਮਨ ਤਾਕੋ ਧਿਆਈ ਹੈ, ਉਹਦਾ ਧਿਆਨ ਕਰ, ਸਭ ਵਿਦ ਜਾ ਕੇ ਹਾਥ, ਜਿਹਦੇ ਹੱਥ ਵਿੱਚ ਸਾਰੀਆਂ ਉਕਤੀਆਂ ਜੁਗਤੀਆਂ ਦਲੀਲਾਂ ਨੇ। ਭਾਈ ਪਰਮੇਸ਼ਵਰ ਦੇ ਨਾਮ ਰੂਪੀ ਧਨ ਨੂੰ ਸੰਚੀ ਜਮ੍ਹਾਂ ਕਰੀਏ। ਹੋਰ ਵੀ ਧਨ ਜਮ੍ਹਾਂ ਕਰਦੇ ਹੀ ਆ ਨਾ ਆਪਾਂ, ਬੈਂਕ ਬੈਲੈਂਸ ਬਣਾਉਂਦੇ ਹਾਂ, ਇੱਧਰੋਂ ਕੱਢ ਉੱਧਰੋਂ ਕੱਢ ਕਰਦੇ। ਮਹਾਰਾਜ ਕਹਿੰਦੇ ਇਹ ਧਨ ਸੰਚਨਾ ਕਰੋ ਜਿਹੜਾ ਨਾਲ ਨਿਭੇਗਾ, ਬੜਾ ਸਪਸ਼ਟ ਫੈਸਲਾ ਹੈ ਭਾਈ, ਉਹ ਇੱਕ ਪਰਮਾਤਮਾ ਹੀ ਸਾਥੀ ਹੈ, ਹੋਰ ਦੂਜਾ ਕੋਈ ਨਹੀਂ। ਕਰ ਲਓ ਜਿੰਨੇ ਮਰਜ਼ੀ ਰਿਸ਼ਤੇਦਾਰਾਂ ਨੂੰ ਖੁਸ਼ ਕਰ ਲਓ, ਪੁੱਤਰਾਂ ਧੀਆਂ ਲਈ ਕਰ ਲਓ, ਸਭ ਜਵਾਬ ਦੇ ਜਾਂਦੇ। ਜੇ ਕੋਈ ਪੰਗਤੀ ਚਾਹ ਪੜ੍ਹ ਲਓ ਵੀ ਸੁਖਮੇ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾਵਤ। ਮੈਂ ਇੱਕ ਦਿਨ ਕਿਸੇ ਮਹਾਤਮਾ ਦੀ ਗੱਲ ਸੁਣਾਈ, ਉਹ ਕਹਿੰਦਾ ਜਿਹੜਾ ਲੱਖਾਂ ਰੁਪਏ ਲਾ ਕੇ ਗੁਸਲਖਾਨਾ ਬਣਾਇਆ ਨਾ, ਜਦੋਂ ਬੰਦਾ ਮਰ ਜਾਏ ਤੇ ਉਹਦੇ ਵਿੱਚ ਇਸ਼ਨਾਨ ਵੀ ਨਹੀਂ ਕਰਾਉਂਦੇ। ਕਰੋੜਾਂ ਰੁਪਏ ਲਾ ਕੇ ਕੋਠੀ ਬਣਾਈ, ਕੋ ਅੰਦਰੋਂ ਫੇਰ ਕੇ ਵੀ ਨਹੀਂ ਜਾਂਦੇ, ਬਾਹਰੋਂ ਹੀ ਲੈ ਚਲੋ ਛੇਤੀ ਕਰੋ। ਪਤਸਕ ਨੇ ਰੇ ਮਨ ਦਾ ਕੋ ਧਿਆਈ ਹੈ, ਸਭ ਵਿਦ ਜਾ ਕੈ ਹਾਥ, ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ। ਸਾਥੀਆਣਾ ਪ੍ਰਭ ਇੱਕੋ ਇੱਕ ਸਾਥੀ, ਦੂਜਾ ਦੂਚਰ ਨਾ ਹੈ ਕੋਏ। ਫਿਰ ਉਹ ਹੈ ਕਿੱਥੇ? ਕਹਿੰਦੇ ਥਾਨ ਥਨੰਤਰ ਆਪ ਜਲ ਥਲ ਪੂਰਸ ਹੋਏ। ਇਹ ਦੱਸੋ ਵੀ ਕਿਹੜੀ ਜਗ੍ਹਾ ਨਹੀਂ ਹੈਗਾ, ਤੁਸੀਂ ਪੁੱਛਦੇ ਹੋ ਹੈ ਕਿੱਥੇ? ਗੁਰੂ ਸਾਹਿਬ ਕਹਿੰਦੇ ਇਹ ਦੱਸੋ ਵੀ ਕਿਹੜੀ ਜਗ੍ਹਾ ਨਹੀਂ ਹੈਗਾ। ਹਰ ਥਾਨ ਦੇ ਅੰਦਰ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਸਭ ਜਗ੍ਹਾ ਪਰਿਪੂਰਨ ਹੈ। ਹੁਣ ਇੱਥੇ ਜਲ ਦੇ ਲੱਲੇ ਨੂੰ ਸਿਹਾਰੀ ਹੈ, ਥਲ ਦੇ ਲੱਲੇ ਨੂੰ ਸਿਹਾਰੀ ਹੈ, ਅਲ ਦੇ ਲੱਲੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਜਲ ਵਿੱਚ, ਥਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਪੂਰ ਰਿਹਾ, ਵਿਆਪਕ ਹੈ। ਸਰਵਦਾਤਾ ਪ੍ਰਭ ਧਨੀ, ਉਹ ਧਨੀ, ਇਹ ਧਨੀ ਹਿੰਦੀ ਸਿੰਧੀ ਬੋਲੀ ਦਾ ਸ਼ਬਦ, ਉਹ ਖਸਮ, ਉਹ ਮਾਲਕ ਸਭ ਜਗ੍ਹਾ ਤੇ ਮੌਜੂਦ ਹੈ। ਉਹ ਜਿਸ ਨੂੰ ਗੋਪਾਲ ਵੀ ਕਹਿੰਦੇ ਹਨ, ਜੋ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਉਹ ਗੋਬਿੰਦ ਜੋ ਸਾਡੇ ਇੰਦਰੀਆਂ ਨੂੰ ਸਤਿਆ ਬਖਸ਼ਣ ਵਾਲਾ ਹੈ, ਅੰਤ ਨਾ ਹੀ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਬੇਅੰਤ ਗੁਣ ਤਾਂ ਕਿ ਕਿਹਾ ਗਿਆ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਕਿਹੜਾ ਕਿਹੜਾ ਗੁਣ ਕਹਿ ਕੇ ਗਾਵਾਂ। ਜਦੋਂ ਮਨ ਇਕਸੁਰ ਹੋਇਆ ਗੁਰੂ ਦੇ ਸ਼ਬਦ ਨਾਲ, ਫਿਰ ਆਪੇ ਸਮਝ ਆਉਣ ਲੱਗ ਪੈਂਦੀ, ਫਿਰ ਮੇਰੇ ਕਥਾ ਦੀ ਵੀ ਲੋੜ ਨਹੀਂ ਪੈਂਦੀ, ਆਪੇ ਤੁਹਾਨੂੰ ਸਮਝ ਆਈ ਜਾਏਗੀ। ਕਹਿੰਦੇ ਐਸਾ ਵਾਹਿਗੁਰੂ ਅਕਾਲ ਪੁਰਖ ਜੋ ਹੈ, ਭਾਜੇ ਸ਼ਰਨ ਸਵਾਮੀ, ਉਹਦੀ ਸ਼ਰਨ ਵਿੱਚ ਪੈ ਜਾ, ਸੁਖਾ ਗਾਮੀ, ਜੋ ਸਾਰੇ ਸੁੱਖ ਦੇਣ ਵਾਲਾ ਤੇ ਸਭ ਸੁੱਖ ਉਹਦੇ ਕੋਲ ਨੇ, ਤਿਸ ਬਿਨਾ ਅੰਨ ਨਾਹੀ ਕੋਏ, ਉਸ ਤੋਂ ਬਿਨਾ ਅੰਨ ਦੂਜਾ ਹੋਰ ਕੋਈ ਨਹੀਂ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਬਿਨਵੰਤ ਨਾਨਕ ਦਇਆ ਧਾਰੋ, ਹੇ ਅਕਾਲ ਪੁਰਖ ਮੇਰੇ ਤੇ ਮਿਹਰ ਕਰੋ, ਜਿਹਦੇ ਉੱਤੇ ਤੁਸੀਂ ਮਿਹਰ ਕਰ ਦਿੰਦੇ ਹੋ, ਤਿਸ ਪ੍ਰਾਪਤ ਨਾਮ ਹੋਏ, ਉਹਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਉਹ ਕੋਈ ਪਖੰਡ ਨਹੀਂ ਕਰਦਾ, ਕਿਸੇ ਕਰਮ ਕਾਂਡ ਵਿੱਚ ਨਹੀਂ ਪੈਂਦਾ, ਬਸ ਹਰ ਵੇਲੇ ਉੱਠਦਿਆਂ ਬਹਿੰਦਿਆਂ ਮਾਲਕ ਨੂੰ ਯਾਦ ਕਰਦਾ ਹੈ। ਲਓ ਹੁਣ ਪਾਤਸ਼ਾਹ ਰਿਜ਼ਲਟ ਕੱਢਣ ਲੱਗੇ ਨੇ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦਾ ਨਾਮ ਜਪ ਕੇ ਮੈਨੂੰ ਤਾਂ ਸਭ ਕੁਝ ਮਿਲ ਗਿਆ। ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ, ਇੱਥੇ ਚਿੱਤ ਦੇ ਤਤੇ ਨੂੰ ਸਿਹਾਰੀ ਹੈ। ਜੋ ਕੁਝ ਮੈਂ ਚਿੱਤ ਵਿੱਚ ਚਿੱਤ ਵਿਆ ਸੀ, ਸੋਚਿਆ ਸੀ ਵੀ ਮੈਨੂੰ ਆਹ ਮਿਲਣਾ ਚਾਹੀਦਾ, ਸੋ ਮੈਂ ਪਾਇਆ, ਉਹ ਮੈਨੂੰ ਪ੍ਰਾਪਤ ਹੋ ਗਿਆ। ਤੇ ਨਾਨਕ ਨਾਮ ਧਿਆਏ ਸੁਖ ਸਬਾਇਆ, ਨਾਨਕ ਜੀ ਫਰਮਾਉਂਦੇ ਨੇ ਨਾਮ ਨੂੰ ਧਿਆਉਣ ਕਰਕੇ ਮੈਨੂੰ ਸਬਾਇਆ, ਸਾਰਾ ਸੁੱਖ ਪ੍ਰਾਪਤ ਹੋ ਗਿਆ। ਹੁਣ ਮਨ ਛੂਟ ਗਿਆ, ਇਹ ਗੱਲ ਸਮਝਣ ਵਾਲੀ ਹੈ। ਪਹਿਲਾਂ ਕਿਧਰੇ ਵੱਧਾ ਹੋਇਆ ਸੀ ਤੇ ਹੁਣ ਛੁੱਟ ਗਿਆ, ਪਹਿਲਾਂ ਕਿਧਰੇ ਮੋਹ ਦੀ ਜਾਲ ਵਿੱਚ ਫਸਿਆ ਹੋਇਆ ਸੀ, ਹੁਣ ਗੁਰੂ ਨੇ ਕਿਰਪਾ ਕਰ ਦਿੱਤੀ, ਅਬ ਮਨ ਛੂਟ ਗਿਆ। ਪਰ ਕਿਵੇਂ ਛੁੱਟਿਆ? ਗੁਰੂ ਦੀ ਸੰਗਤ ਵਿੱਚ ਮਿਲ ਕਰਕੇ। ਦੇਖੋ ਜੇ ਤੁਸੀਂ ਆਏ ਹੋ ਤੇ ਵਿਚਾਰ ਸੁਣੇ ਨੇ, ਘਰ ਬੈਠੇ ਰਹਿੰਦੇ, ਕੋਈ ਹੋਰ ਸੀਰੀਅਲ ਲਾ ਕੇ ਟੀਵੀ ਦੇਖਦੇ, ਤੁਹਾਡੀ ਮਰਜ਼ੀ। ਜੇ ਗੁਰੂ ਦੀ ਸੰਗਤ ਵਿੱਚ ਆਏ, ਇਹ ਗਿਆਨ ਮਿਲਿਆ, ਅਬ ਮਨ ਛੂਟ ਗਿਆ, ਸਾਧੂ ਸੰਗ ਮਿਲੇ, ਹੁਣ ਗੁਰਮੁਖ ਨਾਮ ਲਿਆ ਕੀ ਹੈ, ਗੁਰੂ ਦੇ ਮੂੰਹ ਤੋਂ ਦੱਸੇ ਹੋਏ ਜਦੋਂ ਨਾਮ ਨੂੰ ਲਿਆ ਜਪਿਆ ਤੇ ਜੋਤੀ ਜੋਤ ਰਲੇ। ਲੋਕਾਂ ਨੇ ਕਿਵੇਂ ਰਲ ਜਾਈਦਾ ਭਾਈ, ਸੁਖਮਨੀ ਸਾਹਿਬ ਪੜ੍ਹਦੇ ਹੋ ਰੋਜ਼, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਪਾਤਸ਼ਾਹ ਕਹਿੰਦੇ ਨੇ ਬਸ ਨਾਮ ਸਿਮਰਨ ਕਰਕੇ ਉਹ ਜਿਹੜੇ ਪਾਪ ਸਨ ਕਿਰਵਿਖ ਉਹ ਵੀ ਖਤਮ ਹੋ ਗਏ, ਤੇ ਜਿਹੜੀ ਅੰਦਰ ਵਿਛੋੜੇ ਦੀ ਅੱਗ ਸੀ, ਤਪਸ਼ ਸੀ, ਉਹ ਵੀ ਖਤਮ ਹੋ ਗਈ, ਤ੍ਰਿਸ਼ਨਾ ਵੀ ਮੁੱਕ ਗਈ, ਤੇ ਹੁਣ ਅਗਾਨਿਆਂ ਚੰਗੀ ਤਰ੍ਹਾਂ ਰੱਜ ਗਏ। ਗਹਿ ਪੁਜਾ ਲਈ ਨੇ, ਉਹ ਬੜਾ ਦਿਆਲੂ ਹੈ। ਇੱਕ ਵਾਰੀ ਸੌਰੀ ਫੀਲ ਕਰ ਲਵੇ ਨਾ ਬੱਚਾ ਮਾਤਾ ਪਿਤਾ ਦੇ ਅੱਗੇ, ਤੇ ਫਿਰ ਮਾਤਾ ਪਿਤਾ ਕੀ ਕਰਦੇ ਨੇ, ਛਾਤੀ ਨਾਲ ਲਾ ਲੈਂਦੇ। ਗੈ ਭੁਜਾ ਲੀਨੇ, ਉਹਨੇ ਬਾਂਹ ਫਗੜ ਕੇ ਲੈ ਲਿਆ, ਆਪਣੇ ਕਰਮਾਨੇ ਆ, ਹੁਣ ਉਹਨੇ ਦਇਆ ਕਰ ਦਿੱਤੀ ਤੇ ਆਪਣੇ ਬਣਾ ਲਿਆ। ਅੰਕ ਸ਼ਬਦ ਜਿਹੜਾ ਹੈ ਦੇ ਅਰਥ ਨੇ ਗਲਵਕੜੀ, ਲੈ ਅੰਕ ਲਾਏ, ਵਾਹਿਗੁਰੂ ਜੀ ਨੇ ਹੁਣ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ, ਹਰ ਮਿਲਾਏ, ਹਰੀ ਨੇ ਆਪਣੇ ਨਾਲ ਮਿਲਾ ਲਿਆ, ਤੇ ਜਨਮ ਮਰਨਾ ਦੁੱਖ ਜਲੇ, ਜਿਹੜਾ ਜੰਮਣ ਮਰਨ ਦਾ ਦੁੱਖ ਸੀ ਨਾ ਉਹ ਸੜ ਗਿਆ, ਖਤਮ ਹੋ ਗਿਆ, ਮਗਰੋਂ ਲੈ ਗਿਆ। ਨਾਨਕ ਜੀ ਬੇਨਤੀ ਕਰਦੇ ਨੇ, ਉਹ ਬੜਾ ਦਿਆਲੂ ਹੈ, ਉਸਨੇ ਮੇਰੇ ਤੇ ਦਇਆ ਧਾਰੀ, ਮਿਹਰ ਕੀਤੀ, ਤੇ ਮੇਲ ਲਈ ਨੇ ਇੱਕ ਪਲੇ, ਅੱਖ ਫਰਕਣ ਦੇ ਸਮੇਂ ਵਿੱਚ ਉਸਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਤੋ ਸਤਸੰਗਤ ਥੋੜੀ ਜਲਦੀ ਕਰਨੀ ਪਈ ਹੈ, ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਬੜਾ ਸਮਾਂ ਕੀਮਤੀ ਹੈ, ਸ਼ਬਦ ਲੰਬੇਰਾ ਸੀ, ਪਰ ਜਿੰਨੀ ਗੁਰੂ ਨੇ ਤੁਛ ਬੁੱਧ ਬਖਸ਼ੀ ਹੈ। ਕੱਲ ਇੱਕ ਸਿੰਘ ਨੇ ਸਵਾਲ ਕੀਤਾ ਫੋਨ ਰਾਹੀਂ, ਤੁਹਾਨੂੰ ਜੀ ਇੰਨੀ ਬਾਣੀ, ਮੈਂ ਕਿਹਾ ਜਿੰਨੇ ਪੈਸਿਆਂ ਨਾਲ ਪ੍ਰੇਮ ਕਰਦੇ ਹੋ ਉਨੇ ਬਾਣੀ ਨਾਲ ਕਰੋ, ਬਸ ਜਿਵੇਂ ਪੈਸੇ ਨਹੀਂ ਭੁੱਲਦੇ, ਜਿਵੇਂ ਲੋਕਾਂ ਦੀਆਂ ਗਾਲਾਂ ਨਹੀਂ ਭੁੱਲਦੀਆਂ, ਐਵੇਂ ਬਾਣੀ ਨਾਲ ਪ੍ਰੇਮ ਕਰੋ, ਮੈਨੂੰ ਤੇ ਐਵੇਂ ਗੁਰੂ ਬਖਸ਼ਿਸ਼ ਕਰੀ ਜਾਂਦਾ, ਤੁਸੀਂ ਵੀ ਕਰੋ, ਤੁਹਾਡੇ ਤੇ ਵੀ ਗੁਰੂ ਕਿਰਪਾ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਇੰਨੀ ਸੇਵਾ ਪ੍ਰਵਾਨ ਕਰਨੀ, ਦੋ ਸਮੇਂ ਦੀ ਹਾਜ਼ਰੀ ਮਿਲੀ ਸੀ, ਫਿਰ ਕਦੇ ਗੁਰੂ ਮਿਹਰ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਹਰ ਮਿਲਾਏ ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰ, ਮੇਲ ਲੀਨੇ ਇੱਕ ਪਲੇ, ਵਾਹਿਗੁਰੂ ਜੀ ਕਾ ਖਾਲਸਾ।